गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिस दा सिरलेख है गुरु दा शब्द। आओ उसनूं प्यार नाल सरवण करन दी कोशिश करिए जी। गुरु दे शब्द दा रूपाकार अनंत ते अबोध है, पर इस सृष्टि समान सरल ते सीधा साधा है। जिवें वख वख पैगंबरां ने सृष्टि नूं निहारिया अते इस दे विस्माद नूं अनुभव करके सच बारे कथन कीता है, इहो गल ही गुरु दे शब्द बारे कही जा सकदी है। अतीत दे सारे पैगंबर अते भविख दे सारे कवियां दा इस संसार विच आगमन गायन करदियां ही होया है। इत्थे निपट शब्द सिरजकां अते निपट संगीत दे सरचनकारां दी गल नहीं कीती जा रही। इह तां हाल ही भी सागर कंडे दे थोड़े पाणियां नूं रिड़क रहे हन। इत्थे तां मनुखी आत्मा विच स्थित गुरु दे हरमंदर दी गल कीती जा रही है। इत्थे तां कोई भी गैर हाजर नहीं है, सारे इस विच विचर रहे हन। सारे इस विच विचरन तो बिना रह ही नहीं सकदे, ते ना ही इस विचों किसे नूं बाहर कढ़िया जांदा है। इत्थे तां जीवन दा गीत गाया जा रहा है। जिवें मनुख धरत ते आकाश तों बाहरा नहीं विचर सकदा, इसे तरह गुरु दे शब्द विच जदों मनुख दा प्रवेश होंदा है तां ओह अपने आपे नूं ढूंढ लैंदा है। फिर दोहरा दईए, इत्थे तां जीवन दा गीत गाया जा रहा है। जिवें मनुख धरत ते आकाश तों बाहरा नहीं विचर सकदा, इसे तरह गुरु दे शब्द विच जदों मनुख दा प्रवेश होंदा है तां ओह अपने आपे नूं ढूंढ लैंदा है। ਇਹ ਗੱਲ ਇੰਨੀ ਨਿੱਜੀ ਹੁੰਦੀ ਹੈ ਜਿਨੀ ਮਨੁੱਖ ਦਾ ਆਪਣਾ ਆਪਾ ਅਤੇ ਧਰਤ ਅਤੇ ਆਕਾਸ਼ ਜਿਨੀ ਅਨਿੱਜੀ ਵੀ। ਜਿਵੇਂ ਸ੍ਰਿਸ਼ਟੀ ਦਾ ਕੋਈ ਵਿਸ਼ਲੇਸ਼ਣ ਨਹੀਂ ਕਰ ਸਕਦਾ, ਤਿਵੇਂ ਹੀ ਗੁਰੂ ਦਾ ਸ਼ਬਦ ਆਪਣੇ ਮੂਲ ਰੂਪ ਵਿੱਚ ਅਨੁਭਵ ਦੀਆਂ ਅੱਖੀਆਂ ਲਈ ਤਾਂ ਸਦਾ ਖੁੱਲ੍ਹਾ ਹੈ, ਪਰ ਇਹ ਬੁੱਧੀ ਦੀ ਘੁਣਤਰੀ ਅਤੇ ਉੱਪਰਲੀ ਸਤਾ ਦੀ ਸਾਧਾਰਨ ਤੱਕਣੀ ਤੋਂ ਪਰੇ ਦੀ ਗੱਲ ਹੈ। ਫਿਰ ਦੁਹਰਾ ਦਈਏ, ਜਿਵੇਂ ਸ੍ਰਿਸ਼ਟੀ ਦਾ ਕੋਈ ਵਿਸ਼ਲੇਸ਼ਣ ਨਹੀਂ ਕਰ ਸਕਦਾ, ਤਿਵੇਂ ਹੀ ਗੁਰੂ ਦਾ ਸ਼ਬਦ ਆਪਣੇ ਮੂਲ ਰੂਪ ਵਿੱਚ ਅਨੁਭਵ ਦੀਆਂ ਅੱਖੀਆਂ ਲਈ ਤਾਂ ਸਦਾ ਖੁੱਲ੍ਹਾ ਹੈ, ਪਰ ਇਹ ਬੁੱਧੀ ਦੀ ਘੁਣਤਰੀ ਅਤੇ ਉੱਪਰਲੀ ਸਤਾ ਦੀ ਸਾਧਾਰਨ ਤੱਕਣੀ ਤੋਂ ਪਰੇ ਦੀ ਗੱਲ ਹੈ। ਜਿਵੇਂ ਕਿ ਸ੍ਰਿਸ਼ਟੀ ਵਿੱਚ ਆਉਂਦਾ ਹੈ, ਤਿਵੇਂ ਹੀ ਗੁਰੂ ਦੇ ਸ਼ਬਦ ਵਿੱਚ ਅਣਸੁਣਿਆ ਆਤਮਾ ਦਾ ਉਹ ਸੰਗੀਤ ਗੂੰਜ ਰਿਹਾ ਹੈ, ਜਿਸ ਦਾ ਲਰਜ਼ ਦਾ ਸਵਰ ਅਨੰਤ ਸਰੂਪ ਵਾਲਾ ਹੈ। ਇੱਥੇ ਅਨੰਤ ਦੀਆਂ ਤਰੰਗਾਂ ਮਨੁੱਖੀ ਹਿਰਦੇ ਉੱਪਰ ਆ ਕੇ ਵਹਿਦੀਆਂ ਹਨ ਅਤੇ ਮਨੁੱਖ ਆਪਣੀ ਆਤਮਾ ਵਿੱਚ ਸੰਪੂਰਨ ਵਿਸ਼ਵ ਵਿਆਪੀ ਸਰੂਪ ਨੂੰ ਧਾਰਨ ਕਰਕੇ ਅਨੰਤ ਦੇ ਚਰਨਾਂ ਉੱਤੇ ਸੁੰਦਰਤਾ ਦੇ ਅਨੁਭਵ ਵਿੱਚ ਦਰਵ ਕੇ ਪ੍ਰਭੂ ਪ੍ਰੀਤਮ ਦੇ ਸਨਮੁੱਖ ਆ ਕੇ ਟਹਿ ਪੈਂਦਾ ਹੈ। ਅਨਹਦ ਸ਼ਬਦ ਕੋਈ ਅਜਿਹਾ ਫਰਿਸ਼ਤਿਆਂ ਵੱਲੋਂ ਕੀਤਾ ਜਾਂਦਾ ਨਾਦ ਨਹੀਂ ਹੈ, ਜੋ ਕਿ ਮਨ ਨੂੰ ਆਪਣੀ ਮਿੱਠੀ ਲੋਰੀ ਵਿੱਚ ਬੰਦ ਕਰ ਦਿੰਦਾ ਹੈ। ਸਗੋਂ ਇਹ ਤਾਂ ਉਹ ਇੱਕ ਸ਼ਾਂਤ ਤੂਫਾਨ ਹੈ, ਜੋ ਮਨੁੱਖ ਨੂੰ ਇਸ ਕਾਵਿਮਈ ਸਿਰਜਣਾ ਦੇ ਵਿਸਮਾਦੀ ਆਨੰਦ ਵਿੱਚ ਵਿਭੋਰ ਕਰਕੇ ਅਨੰਤ ਬਣਾ ਦਿੰਦਾ ਹੈ। ਫਿਰ ਦੁਹਰਾ ਦਈਏ, ਅਨਹਦ ਸ਼ਬਦ ਕੋਈ ਅਜਿਹਾ ਫਰਿਸ਼ਤਿਆਂ ਵੱਲੋਂ ਕੀਤਾ ਜਾਂਦਾ ਨਾਦ ਨਹੀਂ ਹੈ, ਜੋ ਕਿ ਮਨ ਨੂੰ ਆਪਣੀ ਮਿੱਠੀ ਲੋਰੀ ਵਿੱਚ ਬੰਦ ਕਰ ਦਿੰਦਾ ਹੈ। ਸਗੋਂ ਇਹ ਤਾਂ ਉਹ ਇੱਕ ਸ਼ਾਂਤ ਤੂਫਾਨ ਹੈ, ਜੋ ਮਨੁੱਖ ਨੂੰ ਇਸ ਕਾਵਿਮਈ ਸਿਰਜਣਾ ਦੇ ਵਿਸਮਾਦੀ ਆਨੰਦ ਵਿੱਚ ਵਿਭੋਰ ਕਰਕੇ ਅਨੰਤ ਬਣਾ ਦਿੰਦਾ ਹੈ। ਗੁਰੂ ਅਤੇ ਉਸਦਾ ਸ਼ਬਦ ਅਰਥਾਤ ਗੁਰੂ ਦੀ ਆਤਮਾ ਵਿੱਚ ਸਸੀਮ ਦਾ ਸੰਗੀਤ ਅਨੰਤ ਦੇ ਸੰਗੀਤ ਵਿੱਚ ਇੱਕ ਸੁਰ ਹੋ ਰਿਹਾ ਹੁੰਦਾ ਹੈ, ਅਤੇ ਅਨੰਤ ਦਾ ਸੰਗੀਤ ਨਿਰੰਤਰ ਸਸੀਮ ਵਿੱਚ ਪ੍ਰਵਿਰਤ ਹੋ ਰਿਹਾ ਹੁੰਦਾ ਹੈ। ਰੂਪਾਕਾਰ ਤਾਂ ਅਨੰਤ ਦੇ ਚੌਗਿਰਦੇ ਦੇ ਧੁੰਦਲੇ ਜਿਹੇ ਪਾਸਾਰ ਵਿੱਚ ਘੜਿਆ ਜਾ ਰਿਹਾ ਹੁੰਦਾ ਹੈ, ਜੋ ਆਨੰਦਮਈ ਸੁੰਦਰਤਾ ਦੇ ਰੂਪ ਨੂੰ ਧਾਰਨ ਕਰ ਰਿਹਾ ਹੁੰਦਾ ਹੈ। ਮਨੁੱਖ ਦੇ ਖੂਨ ਦੀ ਧੜਕਣ ਵਿੱਚ ਬਿਨਾਂ ਇਸ ਤੋਂ ਹੋਰ ਕਿਹੜੀ ਇੱਛਾ ਧੜਕ ਰਹੀ ਹੁੰਦੀ ਹੈ ਕਿ ਉਸਦੇ ਸੰਗੀਤ ਦਾ ਇਹ ਰੂਪ ਅਨੰਤ ਵਿੱਚ ਇੱਕ ਸੁਰ ਹੋਣ ਦੀ ਸੰਭਾਵਨਾ ਨੂੰ ਆਪਣੇ ਅੰਦਰ ਵਿੱਚ ਸਮੋਈ ਬੈਠਾ ਹੁੰਦਾ ਹੈ। ਵਾਸਤਵ ਵਿੱਚ ਮਨੁੱਖ ਦੀ ਨਿੱਕੀ ਜਿਹੀ ਇੱਛਾ ਵੀ ਜਿੰਨਾ ਚਿਰ ਤੱਕ ਉਸਦੀ ਪੂਰਤੀ ਨਹੀਂ ਹੁੰਦੀ, ਅਨੰਤ ਹੀ ਹੁੰਦੀ ਹੈ। ਇਹ ਤਾਂ ਦੈਵੀ ਸ਼ਬਦ ਦੀ ਪ੍ਰਗੀਤਕ ਮਧੁਰਤਾ ਦੇ ਸੰਗੀਤ ਦੀ ਧੁਨੀ ਹੁੰਦੀ ਹੈ। ਇਹ ਤਾਂ ਉਸ ਰਬਾਬ ਦੀਆਂ ਤਰਬਾਂ ਤੋਂ ਉਤਪੰਨ ਹੋ ਰਹੇ ਸੋਧਰੀ ਸੰਗੀਤ ਦੀ ਬਹੁਤ ਧੁਨੀ ਚੁਣਕਾਰ ਹੁੰਦੀ ਹੈ ਜੋ ਆਪ ਮੁਹਾਰੇ ਹੀ ਵੱਜਦੀ ਹੈ ਅਤੇ ਇਸ ਧੁਨੀ ਦੇ ਗਾਇਨ ਦੇ ਸੰਪੂਰਨ ਹੋ ਜਾਣ ਨਾਲ ਸਮਾਪਤ ਹੋ ਜਾਂਦੀ ਹੈ। ਜੇ ਮਨੁੱਖ ਅੰਦਰ ਅਨੰਤ ਦੀ ਵਿਸ਼ਾਲਤਾ ਵਿਦਮਾਨ ਹੈ ਤਾਂ ਮਨੁੱਖ ਦੀ ਵਾਸਤਵਿਕ ਕਾਮਨਾ ਸਦਗੁਣਾਂ ਨੂੰ ਗ੍ਰਹਿਣ ਕਰਨ ਲਈ ਹੁੰਦੀ ਹੈ। ਇਹੋ ਹੀ ਗੱਲ ਉਸਦੇ ਕ੍ਰੋਧ ਅਤੇ ਲਾਲਸਾ ਬਾਰੇ ਆਖੀ ਜਾ ਸਕਦੀ ਹੈ। ਇਹ ਸਭ ਆਤਮਾ ਦੀਆਂ ਵਸਤੂਆਂ ਜਿਨ੍ਹਾਂ ਨੂੰ ਵਧੇਰੇ ਕਰਕੇ ਨਿੰਦਿਆ ਜਾਂਦਾ ਹੈ, ਜਦੋਂ ਇਹ ਅਨੰਤ ਦੀ ਸੁੰਦਰਤਾ ਲਈ ਤਾਂਗ ਬਣ ਜਾਂਦੀ ਹੈ ਤਾਂ ਇਹ ਸੰਗੀਤ ਦੀਆਂ ਮਧੁਰ ਚੁਣਕਾਰਾਂ ਦੇ ਰੂਪ ਵਿੱਚ ਸੁੰਦਰ ਉਹ ਨਿਬੜਦੀ ਹੈ। ਪਰ ਜਦੋਂ ਇਹ ਸਸੀਮ ਦੀ ਕੈਦ ਵਿੱਚ ਆਉਂਦੇ ਹਨ ਤਾਂ ਇਹ ਮਨੁੱਖ ਦੇ ਘੋਰ ਕਾਲੇ ਔਗੜਾਂ ਦਾ ਰੂਪ ਧਾਰਨ ਕਰ ਜਾਂਦੇ ਹਨ। ਜੇ ਇਹਨਾਂ ਅੰਦਰ ਅਨੰਤ ਦਾ ਸੰਗੀਤ ਨਹੀਂ ਗੂੰਜਦਾ ਤਾਂ ਇਹ ਪੁੰਨ ਵੀ ਪਾਪ ਹੋ ਜਾਂਦੇ ਹਨ। ਫਿਰ ਦੁਹਰਾ ਦਈਏ, ਜੇ ਮਨੁੱਖ ਅੰਦਰ ਅਨੰਤ ਦੀ ਵਿਸ਼ਾਲਤਾ ਵਿਦਮਾਨ ਹੈ ਤਾਂ ਮਨੁੱਖ ਦੀ ਵਾਸਤਵਿਕ ਕਾਮਨਾ ਸਦਗੁਣਾਂ ਨੂੰ ਗ੍ਰਹਿਣ ਕਰਨ ਲਈ ਆਉਂਦੀ ਹੈ। ਇਹੋ ਹੀ ਗੱਲ ਉਸਦੇ ਕ੍ਰੋਧ ਅਤੇ ਲਾਲਸਾ ਬਾਰੇ ਆਖੀ ਜਾ ਸਕਦੀ ਹੈ। ਇਹ ਸਭ ਆਤਮਾ ਦੀਆਂ ਵਸਤੂਆਂ ਹਨ ਜਿਨ੍ਹਾਂ ਨੂੰ ਵਧੇਰੇ ਕਰਕੇ ਨਿੰਦਿਆ ਜਾਂਦਾ ਹੈ। ਜਦੋਂ ਇਹ ਅਨੰਤ ਦੀ ਸੁੰਦਰਤਾ ਲਈ ਤਾਂਗ ਬਣ ਜਾਂਦੀ ਹੈ ਤਾਂ ਇਹ ਸੰਗੀਤ ਦੀਆਂ ਮਧੁਰ ਚੁਣਕਾਰਾਂ ਦੇ ਰੂਪ ਵਿੱਚ ਸੁੰਦਰ ਉਹ ਨਿਬੜਦੀ ਹੈ। ਪਰ ਜਦੋਂ ਇਹ ਸਸੀਮ ਦੀ ਕੈਦ ਵਿੱਚ ਆਉਂਦੇ ਹਨ ਤਾਂ ਇਹ ਮਨੁੱਖ ਦੇ ਘੋਰ ਕਾਲੇ ਔਗਣਾਂ ਦਾ ਰੂਪ ਧਾਰਨ ਕਰ ਜਾਂਦੇ ਹਨ। ਜੇ ਇਹਨਾਂ ਅੰਦਰ ਅਨੰਤ ਦਾ ਸੰਗੀਤ ਨਹੀਂ ਗੂੰਜਦਾ ਤਾਂ ਇਹ ਪੁੰਨ ਵੀ ਪਾਪ ਹੋ ਜਾਂਦੇ ਹਨ। ਦੂਜੇ ਬਣੇ, ਜੇ ਇਹ ਸਾਂਤ ਅਨੰਤ ਵਿੱਚ ਰੂਪਾਂਤਰਣ ਹੋਣ ਦੀ ਇੱਛਾ ਨਹੀਂ ਰੱਖਦਾ ਤਾਂ ਇਹ ਅਨੰਤ ਦਾ ਸੰਗੀਤ ਵੀ ਆਪਣੀ ਸਵਰਬੱਧਤਾ ਨੂੰ ਗਵਾ ਬੈਠਦਾ ਹੈ। ਪਰਮਾਤਮਾ ਉਸ ਸਮੇਂ ਸਭ ਤੋਂ ਸੁੰਦਰ ਹੁੰਦਾ ਹੈ ਜਦੋਂ ਉਹ ਸਾਡੇ ਸਨਮੁਖਿਕ ਸੰਪੂਰਨ ਮਨੁੱਖ ਜਾਂ ਨੰਨੇ ਬਾਲ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ। ਇਹ ਉਸ ਸਮੇਂ ਹੁੰਦਾ ਹੈ ਜਦੋਂ ਉਹ ਸੁੰਦਰਤਾ ਦੀ ਇੱਕ ਝਲਕ ਜਿਹੀ ਦਿੰਦਾ ਹੈ। ਜਦੋਂ ਉਹ ਇਸ ਤਰ੍ਹਾਂ ਆਪਣੇ ਆਪ ਨਾਲ ਜੁੜਿਆ ਹੁੰਦਾ ਹੈ ਤਾਂ ਉਸਦੀ ਮਿੱਠੀ ਯਾਦ ਸਾਨੂੰ ਸਦਾ ਟੁੰਬਦੀ ਰਹਿੰਦੀ ਹੈ। ਗੁਰੂ ਦੇ ਸੰਗੀਤ ਵਿੱਚ ਬੇਅੰਤ ਦੇ ਰੂਪਾਕਾਰ ਅਤੇ ਅਨੰਤ ਦੀ ਅਰੂਪਤਾ ਦੋਵੇਂ ਇੱਕ ਦੂਜੇ ਨੂੰ ਅੰਤਰੀਵ ਅਰਥ ਦੇ ਕੇ ਵਧੇਰੇ ਮਧੁਰ ਬਣਾ ਦਿੰਦੇ ਹਨ। ਆਤਮਾ ਦੇ ਸੰਗੀਤ ਤੋਂ ਵਿਹੂਣਾ ਮਨੁੱਖ ਦਾ ਜੀਵਨ ਇਸ ਧਰਤੀ ਉੱਤੇ ਕੀੜੀਆਂ ਵਰਗਾ ਜੀਵਨ ਹੋ ਨਿਬੜਦਾ ਹੈ। ਕੀੜੀ ਸਮਾਨ ਨੂੰ ਆਪਣੇ ਦਾਣੇ ਨੂੰ ਆਪਣੇ ਮੂੰਹ ਵਿੱਚ ਪਾ ਕੇ ਜਾ ਰਿਹਾ ਹੈ। ਹਰ ਕੋਈ ਆਪਣਾ ਆਪਣਾ ਦਾਣਾ ਹੀ ਲਿਜਾ ਰਿਹਾ ਹੈ ਅਤੇ ਉਸਦਾ ਸਾਰਾ ਸਮਾਜਿਕ ਜੀਵਨ ਅਤੇ ਤਿਆਗ ਸਭ ਕੀੜੀਆਂ ਮਕੌੜੀਆਂ ਦੀ ਇਸ ਮੁਰਦਾ ਆਦਤ ਦਾ ਰੂਪ ਧਾਰਨ ਕਰ ਚੁੱਕਾ ਹੈ। ਰਸਤੇ ਵਿੱਚ ਖੜ ਕੇ ਜਿਵੇਂ ਦੋ ਕੀੜੀਆਂ ਜੋ ਵੱਖਰੀ ਵੱਖਰੀ ਦਸ਼ਾ ਵੱਲੋਂ ਆ ਰਹੀਆਂ ਹੁੰਦੀਆਂ ਨੇ, ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹਨ ਅਤੇ ਆਪਣਾ ਆਪਣਾ ਦਾਣਾ ਲੈ ਕੇ ਜੋ ਉਹਨਾਂ ਨੇ ਔਖ ਦੇ ਸਮੇਂ ਲਈ ਇਕੱਠਾ ਕੀਤਾ ਹੁੰਦਾ ਹੈ, ਆਪਣੇ ਆਪਣੇ ਰਾਹੇ ਤੁਰ ਜਾਂਦੀਆਂ ਹਨ। ਤਿਵੇਂ ਹੀ ਮਨੁੱਖ ਦੇ ਸਮਾਜਿਕ ਵਿਵਹਾਰਕ ਅਤੇ ਉਸ ਦੀਆਂ ਸਮਾਜਿਕ ਸੰਸਥਾਵਾਂ ਦਾ ਹਾਲ ਹੋ ਗਿਆ ਹੈ। ਇਹ ਉਹ ਕੁਝ ਹੀ ਬਣ ਗਈ ਹੈ ਉਸਦੀ ਸਮਾਜਿਕ ਸਭਿਅਤਾ। ਫਿਰ ਦੁਹਰਾ ਦਈਏ, ਆਤਮਾ ਦੇ ਸੰਗੀਤ ਤੋਂ ਵਿਹੂਣਾ ਮਨੁੱਖ ਦਾ ਜੀਵਨ ਇਸ ਧਰਤੀ ਉੱਤੇ ਕੀੜੀਆਂ ਵਰਗਾ ਜੀਵਨ ਉਹ ਨਿਬੜਦਾ ਹੈ। ਕੀੜੀ ਸਮਾਨ ਉਹ ਆਪਣੇ ਦਾਣੇ ਨੂੰ ਆਪਣੇ ਮੂੰਹ ਵਿੱਚ ਪਾ ਕੇ ਜਾ ਰਿਹਾ ਹੈ। ਹਰ ਕੋਈ ਆਪਣਾ ਆਪਣਾ ਦਾਣਾ ਹੀ ਲਿਜਾ ਰਿਹਾ ਹੈ ਅਤੇ ਉਸਦਾ ਸਾਰਾ ਸਮਾਜਿਕ ਜੀਵਨ ਅਤੇ ਤਿਆਗ ਸਭ ਕੀੜੀਆਂ ਮਕੌੜੀਆਂ ਦੀ ਇਸ ਮੁਰਦਾ ਆਦਤ ਦਾ ਰੂਪ ਧਾਰਨ ਕਰ ਚੁੱਕਾ ਹੈ। ਰਸਤੇ ਵਿੱਚ ਖੜ ਕੇ ਜਿਵੇਂ ਦੋ ਕੀੜੀਆਂ ਜੋ ਵੱਖਰੀ ਵੱਖਰੀ ਦਿਸ਼ਾ ਵੱਲ ਆ ਰਹੀਆਂ ਹੁੰਦੀਆਂ ਹਨ, ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹਨ ਅਤੇ ਫਿਰ ਆਪਣਾ ਆਪਣਾ ਦਾਣਾ ਲੈ ਕੇ ਜੋ ਉਹਨਾਂ ਨੇ ਔਖ ਦੇ ਸਮੇਂ ਲਈ ਇਕੱਠਾ ਕੀਤਾ ਹੁੰਦਾ ਹੈ, ਆਪਣੇ ਆਪਣੇ ਰਾਹੇ ਤੁਰ ਜਾਂਦੀਆਂ ਹਨ। ਤਿਵੇਂ ਹੀ ਮਨੁੱਖ ਦੇ ਸਮਾਜਿਕ ਵਿਵਹਾਰ ਅਤੇ ਉਸ ਦੀਆਂ ਸਮਾਜਿਕ ਸੰਸਥਾਵਾਂ ਦਾ ਹਾਲ ਹੋ ਗਿਆ ਹੈ। ਇਹ ਉਹ ਕੁਝ ਹੀ ਬਣ ਗਈ ਹੈ ਉਸਦੀ ਸਮਾਜਿਕ ਸਭਿਅਤਾ। ਉਹ ਹਾਲ ਹੀ ਇਸ ਆਦਰਸ਼ ਨੂੰ ਤੱਕਣ ਤੋਂ ਅਸਮਰੱਥ ਹੈ ਕਿ ਸਾਰੇ ਰਲ ਕੇ ਦਾਣਾ ਦਾਣਾ ਇਕੱਠਾ ਕਰਕੇ ਇੱਕ ਵੱਡਾ ਬੋਲ ਉਸਾਰ ਲੈਣ ਅਤੇ ਉਸ ਵਿੱਚੋਂ ਹਰ ਇੱਕ ਨੂੰ ਬਰਾਬਰ ਦੇ ਹਿੱਸੇ ਦੀ ਬੁਰਕੀ ਬੁਰਕੀ ਮਿਲੇ। ਮਨੁੱਖ ਦੇ ਸੰਪੱਤੀ ਸੰਬੰਧੀ ਕਾਨੂੰਨਾਂ ਵਿੱਚ ਇਹ ਕੀੜੀਆਂ ਵਾਲੀ ਸਵਾਰਥੀ ਬਿਰਤੀ ਪ੍ਰਧਾਨ ਹੈ ਅਤੇ ਉਸ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਵਿੱਚ ਕੀੜੀਆਂ ਦੀ ਇਹ ਸਨਾਤਨੀ ਪ੍ਰਵਿਰਤੀ ਵਿਦਮਾਨ ਹੈ। ਹਿੰਦੂ ਗਰੀਬ ਅਤੇ ਭੁੱਖੇ ਨੰਗੇ ਆਦਮੀ ਵੱਲ ਵੇਖਦਾ ਹੈ ਤਾਂ ਕਰਮਾਂ ਦੇ ਸਿਧਾਂਤ ਦੁਆਰਾ ਧਾਰਮਿਕ ਤੌਰ 'ਤੇ ਉਸਨੂੰ ਉਚਿਤ ਠਹਿਰਾਉਂਦਾ ਹੈ। ਇਸ ਭੌਤਿਕ ਰੂਪ ਦੀ ਅਸਮਾਨਤਾ ਨੂੰ ਉਹ ਕਠੋਰ ਦਿਲ ਨਾਲ ਤੱਕਦਾ ਹੈ। ਜੋ ਉਹ ਆਪਣੇ ਲਈ ਜਮ੍ਹਾਂ ਕਰਦਾ ਹੈ ਉਹ ਹੀ ਦੂਜਿਆਂ ਦੀ ਭੁੱਖਮਰੀ ਦਾ ਕਾਰਨ ਹੁੰਦਾ ਹੈ। ਬਿਹਾਰ ਦੇ ਪਰਗਨਿਆਂ ਹਿੰਦੂ ਗੰਗਾ ਘਾਟੀ ਅਤੇ ਹਿੰਦੂ ਬੰਗਾਲ ਵਿੱਚ ਜਾ ਕੇ ਵੇਖ ਲਓ, ਜਿੱਥੇ ਧਨੀ ਹਿੰਦੂਆਂ ਨੇ ਮੱਧ ਵਰਗ ਨੂੰ ਹੋਂਦ ਵਿੱਚ ਹੀ ਨਹੀਂ ਆਉਣ ਦਿੱਤਾ। ਹਿੰਦੂ ਜ਼ਮੀਂਦਾਰਾਂ ਦੇ ਸ਼ਾਨਦਾਰ ਮਹਿਲਾਂ ਦਾ ਆਲਾ ਦੁਆਲਾ ਕਿਰਣਤ ਗੰਦਗੀ, ਭੁੱਖ, ਨੰਗ ਅਤੇ ਕੂੜੇ ਕਰਕਟ ਨਾਲ ਭਰਿਆ ਪਿਆ ਹੈ। ਇਸ ਕੀੜੀਆਂ ਵਾਲੀ ਅਸਮਾਨਤਾ ਨੂੰ ਕਰਮਾਂ ਦੀ ਸੰਗਿਆ ਦੇਣਾ ਕਿੰਨਾ ਸ਼ਰਮਨਾਕ ਹੈ। ਇਸ ਕਰਮ ਸਿਧਾਂਤ ਦੁਆਰਾ ਇਸ ਕੀੜੀਆਂ ਵਰਗੀ ਧੱਕੜਸ਼ਾਹੀ ਅਤੇ ਜ਼ੁਲਮ ਨੂੰ ਘੜਿਆ ਜਾਂਦਾ ਹੈ। ਆਤਮਾ ਅਤੇ ਉਸਦੇ ਸੰਸਕਾਰ ਦੇ ਸੰਬੰਧ ਵਿੱਚ ਤਾਂ ਇਸਦੇ ਕੁਝ ਢੁੱਕਵੇਂ ਅਰਥ ਹੋ ਸਕਦੇ ਹਨ, ਪਰ ਜਦੋਂ ਇੱਕੋ ਮਾਂ ਪਿਓ ਜਾਇਆਂ ਦੇ ਉੱਤੇ ਢਾਏ ਜਾ ਰਹੇ ਜ਼ੁਲਮਾਂ ਅਤੇ ਦੁੱਖਾਂ ਸੁੱਖਾਂ ਦੇ ਪ੍ਰਸੰਗ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਨਿਰਾ ਪਾਗਲਪਨ ਹੀ ਹੁੰਦਾ ਹੈ। ਇਹ ਮਨੁੱਖ ਦਾ ਗਿਆਨ ਹੈ ਜੋ ਮਨੁੱਖ ਦੇ ਕਾਮ, ਕ੍ਰੋਧ ਅਤੇ ਲੋਭ ਆਦਿ ਦੀਆਂ ਪ੍ਰਵਿਰਤੀਆਂ ਨੂੰ, ਜੋ ਆਤਮਾ ਦੇ ਘਟਕ ਹਨ, ਨੂੰ ਕਰਮ ਸਿਧਾਂਤ ਦੇ ਰੂਪ ਵਿੱਚ ਉਹਨਾਂ ਦੇ ਸਰੀਰਕ ਕਸ਼ਟਾਂ ਦਾ ਕਾਰਨ ਦੱਸਿਆ ਜਾਂਦਾ ਹੈ। ਇਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਕਿਵੇਂ ਇਹਨਾਂ ਨੈਤਿਕ ਅਤੇ ਧਰਮ ਸ਼ਾਸਤਰ ਦੇ ਪੂਰਾ ਲੇਖਾਂ ਥੱਲੇ ਅਨੰਤ ਦੇ ਸੰਗੀਤ ਨੂੰ ਦੱਬ ਦਿੱਤਾ ਗਿਆ ਹੈ। ਮਨੁੱਖੀ ਬਾਲ ਦੇ ਚਿਹਰੇ 'ਤੇ ਕਮਲ ਰੂਪੀ ਸੁੰਦਰਤਾ ਵਧੇਰੇ ਮਨੋਹਰ ਹੈ, ਜੋ ਸਪਸ਼ਟ ਤਰ੍ਹਾਂ ਬੋਲ ਕੇ ਮੈਂ ਕਹਿੰਦਾ ਹੈ। ਮਨੁੱਖ ਦੇ ਬੱਚੇ ਵੱਲੋਂ ਇਹ ਮੈਂ ਕਹਿਣਾ ਉਸਦਾ ਸਭ ਤੋਂ ਸੁੰਦਰ ਬੋਲਚਾਲ ਹੁੰਦਾ ਹੈ। ਇਹ ਤਾਂ ਸੰਪੂਰਨ ਰੂਪ ਵਿੱਚ ਉਚਾਰਨ ਕੀਤਾ ਗਿਆ ਪ੍ਰਭੂ ਦਾ ਬੋਲ ਹੁੰਦਾ ਹੈ। ਹਾਂਜੀ, ਮਨੁੱਖ ਦੇ ਬੱਚੇ ਵੱਲੋਂ ਇਹ ਮੈਂ ਕਹਿਣਾ ਉਸਦਾ ਸਭ ਤੋਂ ਸੁੰਦਰ ਬੋਲਚਾਲ ਹੁੰਦਾ ਹੈ। ਇਹ ਤਾਂ ਸੰਪੂਰਨ ਰੂਪ ਵਿੱਚ ਉਚਾਰਨ ਕੀਤਾ ਗਿਆ ਪ੍ਰਭੂ ਦਾ ਬੋਲ ਹੁੰਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।